ਰਾਮ ਕਲੀ ਮਹੱਲਾ ਪੰਜਵਾਂ ਰਤਨ ਜਵੇਹਰ ਨਾਮ ਸਤ ਸੰਤੋਖ ਗਿਆਨ ਸੂਖ ਸਹਿਜ ਦਇਆ ਕਾ ਪੋਤਾ ਹਰੀ ਭਗਤਾਂ ਹਵਾਲੇ ਹੋ।
ਤਿੰਨ ਚੀਜ਼ਾਂ ਨੇ, ਇੱਕ ਰਤਨ ਕਿਹਾ ਹੋਇਆ, ਇੱਕ ਜਵੇਹਰ ਕਿਹਾ, ਇੱਕ ਨਾਮ ਕਿਹਾ ਹੋਇਆ। ਉਹਨਾਂ ਦਾ ਅਰਥ ਕੀ ਹੈ? ਰਤਨ ਕੀ ਹੈ? ਸਤ। ਜਵਾਹਰ ਕੀ ਹੈ? ਸੰਤੋਖ। ਨਾਮ ਕੀ ਹੈ? ਗਿਆਨ। ਨਾਮ ਦਾ ਅਰਥ ਗਿਆਨ ਹੋ ਗਿਆ, ਜਵੇਹਰ ਦਾ ਅਰਥ ਸੰਤੋਖ ਹੋ ਗਿਆ, ਤੇ ਰਤਨ ਦਾ ਅਰਥ ਸਤ ਹੋ ਗਿਆ। ਸਤ ਸੰਤੋਖ ਗਿਆਨ ਹੀ ਰਤਨ ਜਵੇਹਰ ਨਾਮ। ਸੂਖ ਸਹਿਜ ਦਇਆ ਕਾ ਪੋਤਾ। ਉੱਪਰ ਕੀ ਹੈ? ਪੋਤਾ ਕਾਹਦਾ ਫੇਰਿਆ ਉੱਤੇ? ਪੋਚਾ ਜਿਹਨੂੰ ਆਪਾਂ ਕਹਿੰਦੇ ਹਾਂ, ਸਹਿਜ ਸੁੱਖ ਦਾ। ਇਹ ਤਾਂ ਉੱਪਰੋਂ ਕੀ ਹੈ? ਸਹਿਜ ਸੁੱਖ ਦੀ ਪ੍ਰਾਪਤੀ ਹੈ। ਸਹਿਜ ਸੁੱਖ ਟਿਕਿਆ ਹੋਇਆ, ਮਨ ਚ ਟਿਕ ਜਾਂਦਾ ਜਿਹੜਾ ਸੁੱਖ ਹੈ, ਉਹ ਸਹਿਜ ਸੁੱਖ ਹੈ। ਦਇਆ ਕਾ ਪੋਤਾ, ਦੇਣ ਦੀ ਇੱਛਾ। ਫਿਰ ਨਾਮ ਗਿਆਨ ਦੇਣ ਦੀ ਇੱਛਾ, ਗਿਆਨ ਆ ਗਿਆ ਨਾ ਕੋਲ, ਸੰਤੋਖ ਤੇ ਬਾਅਦ ਚਲਾ ਗਿਆਨ ਹੈ, ਉਹਦੇ ਨਾਲ ਦਇਆ ਹੁੰਦੀ ਹੈ, ਫਿਰ ਦੇਣ ਦੀ ਇੱਛਾ। ਜੇ ਕੋਈ ਕੋਲ ਹੈ ਚੀਜ਼ ਤਾਂ ਹੀ ਦਊਗਾ, ਜੇ ਕੋਲੇ ਨੀ ਕੋਈ ਦਊਗਾ ਕਿੱਥੋਂ? ਜੇ ਕੋਲ ਵਾਧੂ ਚੀਜ਼ ਹੈ ਤਾਂ ਦੇ ਦਿੰਦਾ। ਬਦਲ ਚ ਪਾਣੀ ਹੁੰਦਾ ਵਾਧੂ, ਆਪੇ ਬੂੰਦਾ ਬਣ ਕੇ ਡਿੱਪ ਪੈਂਦਾ ਧਰਤੀ ਨੂੰ, ਦਰਖਤਾਂ ਨੂੰ ਹਰੇ ਭਰੇ ਸਭ ਨੂੰ ਕਰ ਦਿੰਦਾ, ਧਰਤ ਪਈ ਹਰਿਆਵਲੀ। ਦਇਆ ਕਾ ਪੋਤਾ, ਹਰ ਭਗਤਾਂ ਹਵਾਲੇ ਹੁੰਦਾ। ਜਿਹੜਾ ਹਰ ਭਗਤਾਂ ਦੇ ਕੋਲ ਹੁੰਦਾ ਹੈ ਹਵਾਲੇ, ਇਹ ਮਹਿੰਗੇ ਕੋਲ ਹੁੰਦਾ ਹੈ, ਹਰ ਭਗਤ ਮਹਿੰਗਾ ਹੈ। ਰਤਨ ਜਵੇਹਰ ਨਾਮ ਹੈ, ਜਿਹੜਾ ਸਤ ਸੰਤੋਖ ਗਿਆਨ ਹੈ, ਇਹ ਤਾਂ ਹਰ ਭਗਤਾਂ ਤੋਂ ਮਿਲਦਾ ਹੈ। ਇਹ ਸੌਦਾ ਸਾਰਾ ਸਹਿਜ ਸੁੱਖ ਦਇਆ ਕਾ ਪੋਤਾ ਦਈ ਜਾਂਦੇ ਨੇ, ਉਹ ਦਿੰਦੇ ਨੇ, ਦਇਆ ਕਰਕੇ ਦਿੰਦੇ ਨੇ ਸਭ ਨੂੰ। ਲੈਣ ਵਾਲੇ ਲੈਂਦੇ ਨੇ, ਜਿਹੜਾ ਲੈ ਲੈਂਦਾ ਉਹਨੂੰ ਸੁੱਖ ਸਹਿਜ ਮਿਲ ਜਾਂਦਾ, ਜਿਹੜਾ ਨਹੀਂ ਲੈਂਦਾ ਉਹਨੂੰ ਸੁੱਖ ਸਹਿਜ ਨਹੀਂ ਮਿਲਦਾ।
ਠੀਕ ਹੈ ਜੀ, ਪਰ ਇਹ ਹਰ ਕੇ ਸੰਤਾਂ ਦੀ ਗੱਲ ਹੈ ਜੀ।
ਹਾਂ ਹਾਂ, ਹਰ ਭਗਤਾਂ ਹਵਾਲੇ ਹੋਤਾ, ਹਰ ਜਿਹੜਾ ਆਪਣੇ ਭਗਤਾਂ ਦੇ ਹਵਾਲੇ ਕਰਦਾ ਗੱਲ, ਉਹਦੇ ਥਰੂ ਦਿੰਦਾ, ਪਬਲਿਕ ਤੱਕ ਪਹੁੰਚਾਉਂਦਾ ਉਹਨਾਂ ਦੇ ਹਵਾਲੇ ਨਾਲ। ਹਾਂਜੀ,
ਮੇਰੇ ਰਾਮ ਕੋ ਭੰਡਾਰ, ਖਾਚ ਖਰਚ ਕਛ ਤੋਟ ਨਾ ਆਵੇ, ਅੰਤ ਨਹੀਂ ਹਰੀ ਪਾਰਾ ਵਾਰ ਰਹਾਉ।
ਇਹ ਮੇਰੇ ਰਾਮ ਦਾ ਭੰਡਾਰ ਹੈ, ਭੰਡਾਰਾ ਤਾਂ ਰਾਮ ਦਾ ਹੀ ਹੈ, ਹਰ ਭਗਤਾਂ ਦਾ ਭੰਡਾਰਾ ਨਹੀਂ ਹੈ। ਉਹ ਤਾਂ ਹਵਾਲੇ ਉਹਨਾਂ ਨੇ ਤਾਂ ਭੰਡਾਰਾ ਕੀਤਾ ਹੋਇਆ, ਉਹ ਤਾਂ ਦੇ ਰਹੇ ਨੇ, ਭੰਡਾਰਾ ਉਹਨਾਂ ਦਾ ਨਹੀਂ ਹੈ, ਮੇਰੇ ਰਾਮ ਕੋ ਭੰਡਾਰਾ ਹੈ। ਖਾਤ ਖਰਚ ਕਛ ਤੋਟ ਨਾ ਆਵੇ, ਉਹ ਤਾਂ ਖਾਣਾ ਖਰਚਣ ਵਾਲੇ ਹੁੰਦੇ ਨੇ ਭਗਤਾਂ, ਤੋਟ ਕੋਈ ਨੀ ਆਉਂਦੀ ਉਹਨਾਂ ਨੂੰ। ਆਵੇ ਅੰਤ ਨਹੀਂ ਹਰੀ ਪਾਰਾ ਬਾਰ, ਉਹ ਅੰਤ ਪਾਰਾ ਬਾਰ ਕੋਈ ਨੀ ਹੈ। ਇਹ ਖਜ਼ਾਨਾ ਕਿੱਡਾ, ਇਹਦਾ ਅੰਤ ਪਾਰਾ ਬਾਰ ਕੋਈ ਨੀ ਲੈ ਸਕਿਆ। ਹਾਂ, ਜਿੰਨਾ ਮਰਜ਼ੀ ਖਰਚੀ ਜਾਓ, ਜਿੰਨਾ ਮਰਜ਼ੀ ਖਾਈ ਜਾਓ, ਲੈਂਦੇ ਥੱਕ ਪਾਏ, ਲੈਣ ਵਾਲੇ ਥੱਕ ਜਾਂਦੇ ਨੇ, ਲੈਣ ਵਾਲੇ ਦੇਈ ਜਾਂਦੇ, ਫਿਰ ਵੀ ਭੰਡਾਰਾ ਨਹੀਂ ਖਤਮ ਹੋਇਆ ਕਦੇ। ਹਾਂਜੀ,
ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ, ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੁੰਜੀ।
ਆ ਕੁੰਜੀ ਪਈ ਹੈ ਇੱਥੇ, ਚੱਕ ਕੇ ਉੱਥੇ ਦੇਤੀ ਕੁੰਜੀ, ਜਿਹੜੀ ਕੁੰਜੀ ਹੈ ਭਾਈ ਗੁਰਦਾਸ ਦੀਆਂ ਬਾਰਾਂ। ਕੀਰਤਨ ਨਿਰਮੋਲਕ ਹੀਰਾ, ਕੀਰਤਨ ਹੈ ਜਿਹੜਾ, ਇਹ ਤਾਂ ਨਿਰਮੋਲਕ ਹੀਰਾ, ਇਹਦਾ ਤਾਂ ਕੋਈ ਮੁੱਲ ਨਹੀਂ। ਇਹਦੀ ਵਿਆਖਿਆ ਇਹ ਕੀਰਤਨ ਹੈ, ਗੁਰਬਾਣੀ ਦੀ ਵਿਆਖਿਆ, ਗੁਰਬਾਣੀ ਨੂੰ ਲੜਕ ਕੇ ਇਹਨੂੰ ਸਮਝਣਾ ਸਮਝਾਉਣਾ ਹੀ ਕੀਰਤਨ ਹੈ। ਆਨੰਦ ਗੁਣੇ ਹੀਰਾ, ਜਿਹੜਾ ਗੁਣੇ ਗੁਣਾਂ ਦੀ ਗਹਿਰਾਈ ਤੱਕ ਪਹੁੰਚ ਗਿਆ, ਉਹ ਆਨੰਦ ਹੋ ਜਾਂਦਾ। ਗੁਰਬਾਣੀ ਦੇ ਜਿਹੜੇ ਗੁਣ ਹੈ, ਜਿਹਨੇ ਵਿਚਾਰ ਲੈ, ਜਿਹਨੂੰ ਵਿਚਾਰ ਦਾ ਗਹਿਰਾਈ ਤੱਕ ਪਹੁੰਚਦਾ, ਆਨੰਦ ਦੀ ਪ੍ਰਾਪਤੀ ਹੁੰਦੀ ਹੈ ਉਹਨੂੰ। ਅਨਹਦ ਬਾਣੀ ਪੂੰਜੀ, ਆ ਜਿਹੜੀ ਅਨਹਦ ਬਾਣੀ ਹੈ, ਉਹ ਪੂੰਜੀ ਉਹਦੇ ਵਾਸਤੇ, ਇਹ ਉਹਦੇ ਵਾਸਤੇ ਪੂੰਜੀ ਹੈ। ਸੰਤਨ ਹੱਥ ਦੀ ਰਾਖੀ ਕੁੰਜੀ, ਇਹਦੀ ਕੁੰਜੀ ਸੰਤਾਂ ਦੇ ਹੱਥ ਹੈ। ਇਹ ਜਿਹੜੀ ਆਨੰਦ ਬਾਣੀ ਹੈ, ਇਹਨੂੰ ਸਮਝਣਾ ਜਿਹੜਾ ਹੈਗਾ, ਇਹਨੂੰ ਬੁੱਝਣਾ ਜਿਹੜਾ ਹੈਗਾ, ਇਹੀ ਕੁੰਜੀ ਹੈ, ਸੰਤਾਂ ਦੇ ਹੱਥ ਹੈ, ਵਿਦਵਾਨਾਂ ਦੇ ਹੱਥ ਨਹੀਂ ਹੈ ਕੁੰਜੀ। ਇਹ ਦਿੱਤੀ, ਵਿਦਵਾਨ ਨਹੀਂ ਬੁੱਝ ਸਕਦੇ, ਵਿਦਵਾਨਾਂ ਦੀ ਭਾਸ਼ਾ ਹੀ ਨਹੀਂ ਹੈ, ਇਹ ਸੰਤਾਂ ਦੇ ਹਿੱਸੇ ਚ ਆਈ ਹੈ। ਇਹਦੀ ਕੁੰਜੀ ਸੰਤਾਂ ਦੇ ਹੱਥ ਹੀ ਰਹਿੰਦੀ ਹੈ। ਇਹ ਕੀ ਕਹਿ ਰਹੀ ਹੈ ਗੁਰਬਾਣੀ? ਇਹਨੂੰ ਸਮਝਾਉਣਾ, ਇਹ ਸੰਤਾਂ ਦਾ ਵਿਸ਼ਾ, ਗੁਰਮੁਖਾਂ ਦਾ ਵਿਸ਼ਾ, ਇਹ ਵਿਦਵਾਨਾਂ ਦਾ ਵਿਸ਼ਾ, ਹੋਰ ਕਿਸੇ ਦਾ ਵਿਸ਼ਾ ਹੀ ਨਹੀਂ ਹੈ।
ਠੀਕ ਹੈ ਜੀ, ਇਹ ਅਨਹਦ ਬਾਣੀ ਜਿਹੜੀ ਹੈ, ਇਹ ਸ਼ਬਦ ਗੁਰੂ ਹੈ ਜੀ?
ਹਾਂਜੀ, ਇਹ ਸ਼ਬਦ ਗੁਰੂ ਹੈ,
ਤੇ ਉਹ ਸ਼ਬਦ ਗੁਰੂ ਦੀ ਫਿਰ ਗੁਰਬਾਣੀ ਸੰਤ ਬਣਾ ਕੇ ਦਿੰਨੇ ਅੱਗੇ ਸਾਨੂੰ, ਹੈ ਜੀ?
ਹਾਂਜੀ ਹਾਂ।
ਸੁਨ ਸਮਾਧ ਗੁਫਾ ਤਹ ਆਸਨ ਕੇਵਲ ਬ੍ਰਹਮ ਪੂਰਨ ਤਹ ਬਾਸਨ ਭਗਤ ਸੰਗ ਪ੍ਰਭ ਗੋਸ਼ਟੀ ਕਰਤਾ ਤੈ ਹਰਖ ਨ ਸੋਗ ਨਾ ਜਨਮ ਨਾ ਮਰਤਾ।
ਸੁਨ ਸਮਾਧ ਗੁਫਾ ਤਹ ਆਸਨ, ਜਦੋਂ ਮਨ ਸੁਨ ਸਮਾਧ ਹੋ ਜਾਂਦਾ ਫਿਰ ਆਪਣੇ ਹਿਰਦੇ ਚ ਆਸਨ ਹੁੰਦਾ ਉਹਦਾ, ਗੁਫਾ ਗੁਫਾ ਹਿਰਦਾ ਜਿੱਥੇ ਉੱਥੇ ਆਸਨ ਹੁੰਦਾ, ਉੱਥੇ ਟਿਕਿਆ ਹੁੰਦਾ ਮਨ। ਕੇਵਲ ਬ੍ਰਹਮ ਪੂਰਨ, ਉਦੋਂ ਮਨ ਹੁੰਦਾ ਹੀ ਨਹੀਂ, ਪੂਰਨ ਬ੍ਰਹਮ ਦਾ ਰੂਪ ਹੁੰਦਾ ਹੈ ਉਸ ਅਵਸਥਾ ਨੂੰ, ਪੂਰਨ ਬ੍ਰਹਮ ਦਾ ਰੂਪ ਕਿਹਾ ਹੋਇਆ ਮੰਨਿਆ, ਉਹੀ ਪੂਰਨ ਬ੍ਰਹਮ ਦਾ ਰੂਪ ਹੈ। ਤੈ ਬਾਸਨ, ਉੱਥੇ ਪੂਰਨ ਬ੍ਰਹਮ ਦੇ ਰੂਪ ਵਿੱਚ ਨਿਵਾਸ ਕਰਦਾ ਹੈ, ਜੀਵ ਪੂਰਨ ਬ੍ਰਹਮ ਹੋ ਕੇ ਵਸਦਾ ਹੈ। ਭਗਤ ਸੰਗ ਪ੍ਰਭ ਗੋਸ਼ਟੀ ਕਰਤ, ਉੱਥੇ ਭਗਤਾਂ ਦੇ ਨਾਲ ਗੋਸ਼ਟੀ ਹੁੰਦੀ ਹੈ, ਸੰਤਾਂ ਨਾਲ, ਸੰਗਤ ਵਿੱਚ ਬੈਠ ਕੇ ਗੁਰਸਿੱਖਾਂ ਨਾਲ ਉਸ ਅਵਸਥਾ ਵਿੱਚ ਗੋਸ਼ਟੀ ਹੁੰਦੀ ਹੈ। ਸਭ ਦੇ ਅੰਦਰ ਭਗਤ ਹੈ, ਇੱਕ ਭਗਤ ਮੇਰੇ ਹਿਰਦੇ ਵਸਾ, ਹਰ ਸਭ ਦੇ ਅੰਦਰ ਇਹ ਹੈ, ਐਸ ਅਵਸਥਾ ਚ ਗੋਸ਼ਟੀ ਹੁੰਦੀ ਹੈ ਕਰਨ ਵਾਲੇ ਦੀ।
ਭਗਤ ਸੰਗੀ ਪ੍ਰਭ ਗੋਸ਼ਟ ਕਰਤਾ, ਹੁਣ ਇੱਥੇ ਭਗਤ ਮਨ ਹੈ
ਜਿਹਨਾਂ ਦੀ ਦੇਹ ਹੈ ਉਹੀ ਗੋਸ਼ਟੀ ਕਰਦੇ, ਦੇਹ ਦੇ ਬਿਨਾਂ ਗੋਸ਼ਟੀ ਕਿੱਥੇ ਕਰਦੇ, ਨਿਰਾਕਾਰੀ ਕੀ ਹੈ। ਆਤਮਾ ਦੇ ਲੈਵਲ ਤੇ ਗੋਸ਼ਟੀ ਹੁੰਦੀ ਹੈ, ਬੋਲਦਾ ਕੌਣ ਹੈ, ਸੁਣਦਾ ਕੌਣ ਹੈ, ਬੋਲੇ ਪਾਸਰੀ ਸੱਤ ਸਰੂਪ, ਬੋਲਦਾ ਸੱਤ ਸਰੂਪ ਹੈ, ਸੁਣਦਾ ਵੀ ਸੱਤ ਸਰੂਪ ਹੈ, ਸਰੀਰ ਤਾਂ ਇੱਕ ਸਾਧਨ ਹੈ ਵਿਚਾਲੇ ਬੋਲਣ ਦਾ ਸੁਣਨ ਦਾ, ਦੋਹਾਂ ਕੋਲ ਸਰੀਰ ਤਾਂ ਮੀਡੀਏਟਰ ਨੇ ਵਿੱਚ, ਭਗਤ ਭਗਤ ਨਾਲ ਗੋਸ਼ਟੀ ਕਰ ਰਿਹਾ, ਰੱਬ ਬੁਲਾ ਰਿਹਾ ਪਿੱਛੇ, ਪਾਣੀ ਪ੍ਰਭ ਦੀ ਸਭ ਕੋਲ ਬੋਲੇ, ਬੋਲਣ ਵਾਲੇ ਜਿਹੜੇ ਬੋਲਦੇ ਨੇ ਬਾਣੀ ਤਾਂ ਪ੍ਰਭ ਦੀ ਹੋਈ ਹੈ, ਬੁਲਾਇਆ ਹੀ ਬੋਲਣਾ ਉਹਨੇ ਉੱਥੇ ਵੀ, ਜੈਸੀ ਮੈਂ ਆਵੇ ਸਤਮੁਖੀ ਬਾਣੀ ਫੈਸਲਾ ਕਰੀ ਚਾਨਵੇ ਲਾ ਲੋ, ਪ੍ਰਭ ਗੈਰਹਾਜ਼ਰ ਨਹੀਂ ਹੋ ਸਕਦਾ ਕਿਤੇ ਵੀ ਗੋਸ਼ਟੀ ਚ, ਪ੍ਰਭ ਤੇ ਮੈਂ ਗੈਰਹਾਜ਼ਰ ਹੋਜੂ, ਜੋ ਗੈਰਹਾਜ਼ਰ ਹੋ ਗਿਆ ਫਿਰ ਤਾਂ ਝੂਠ ਦੀ ਗੱਲ ਚੱਲ ਪੂਗੀ।
ਠੀਕ ਹੈ, ਭਗਤ ਭਗਤ ਦੇ ਨਾਲ ਗੋਸ਼ਟੀ ਕਰ ਰਹੇ ਉੱਥੇ, ਹਾਂਜੀ
ਭਗਤਾਂ ਖੇਤੀ ਗੋਸ਼ਟੇ ਜੋ ਕਿਨੇ ਸੋ ਲਾਭ, ਕਬੀਰ ਕਹਿ ਰਿਹਾ ਤਾਂ ਸੁੱਖ ਤੇ ਭਗਤ ਨੇ ਉੱਥੇ। ਹਾਂਜੀ,
ਤੈ ਹਰਖ ਨਾ ਸੋਗ ਨਾ ਜਨਮ ਨਾ ਮਰਤ,
ਤੈ ਹਰਖ ਨਾ ਸੋਗ, ਉੱਥੇ ਹਰਖ ਸੋਗ ਨਹੀਂ ਹੁੰਦਾ, ਜੇ ਹਰਖ ਸੋਗ ਮਿਟ ਜਾਵੇ ਫਿਰ ਸਮਝੋ ਭਗਤ ਹੋ ਗਿਆ, ਹਰਖ ਨਾ ਸੋਗ ਨਾ ਜਨਮ ਨਾ ਮਰਤ, ਉੱਥੇ ਜਨਮ ਮਰਨ ਹਰਖ ਸੋਗ ਮਿਟ ਜਾਂਦਾ ਫਿਰ।
ਠੀਕ ਹੈ ਜੀ,
ਇਸ ਅਵਸਥਾ ਚ ਆ ਕੇ ਹਰਖ ਸੋਗ ਜਨਮ ਮਰਨ ਮਿਟਦਾ, ਨਿਰਾਕਾਰ ਦੀ ਗੱਲ ਹੋ ਗਈ, ਆਤਮਾ ਕਰਕੇ ਜਨਮ ਮਰਨ ਜਿਹੜਾ ਹੈ ਉਹ ਮਿਟਿਆ, ਸਰੀਰ ਤੇ ਆਤਮਾ ਨੇ ਨੀ ਹੋਣਾ ਉਹਨਾਂ ਦੁਬਾਰਾ। ਹਾਂਜੀ,
ਕਰੀ ਕਿਰਪਾ ਜਿਸ ਆਪ ਦਿਵਾਇਆ, ਸਾਧ ਸੰਗੀ ਤਿੰਨ ਹਰੀ ਧਨ ਪਾਇਆ, ਦਿਆਲ ਪੁਰਖ ਨਾਨਕ ਅਰਦਾਸ, ਹਰੀ ਮੇਰੀ ਵਰਤਣ ਹਰੀ ਮੇਰੀ ਰਾਸ।
ਕਰੀ ਕਿਰਪਾ ਜਿਸ ਆਪ ਦਿਵਾਇਆ, ਜਿਹਨੇ ਕਿਰਪਾ ਕਰਕੇ ਪਰਮੇਸ਼ਰ ਨੇ ਦੇਤਾ ਜਿਹਨੂੰ ਇਨਾਮ ਧਨ, ਅਸੀਂ ਤਾਂ ਦਿਵਾਇਆ ਲੋਕਾਂ ਨੂੰ, ਕਰੀ ਕਿਰਪਾ ਜਿਸ ਆਪ ਦਿਵਾਇਆ, ਜਿਹਨੇ ਕਿਰਪਾ ਕਰਕੇ ਲੋਕਾਂ ਨੂੰ ਨਾਮ ਦਵਾਇਆ ਹੈ, ਗੁਰਬਾਣੀ ਉਚਾਰਨ ਕਰਵਾਈ ਹੈ ਜਿਹਨਾਂ ਤੋਂ, ਸਾਧ ਸੰਗ ਕੀਤੇ ਨਾ ਹਰ ਧਨ ਪਾਇਆ, ਉਹਨਾਂ ਨੇ ਖੁਦ ਵੀ ਆਪਣੇ ਮੂਲ ਦੇ ਨਾਲ ਜੁੜ ਕੇ ਹਰ ਧਨ ਪਾਇਆ, ਲੋਕਾਂ ਨੂੰ ਵੀ ਵੰਡਿਆ, ਆਪ ਵੀ ਪ੍ਰਾਪਤ ਕੀਤੀ, ਦਿਆਲ ਪੁਰਖ ਨਾਨਕ ਅਰਦਾਸ, ਨਾਨਕ ਦੀ ਅਰਦਾਸ ਹੈ ਦਿਆਲ ਪੁਰਖ ਅੱਗੇ, ਹਰ ਮੇਰੀ ਵਰਤਣ ਹਰ ਮੇਰੀ ਰਾਸ, ਹਰ ਹੈ ਹੇ ਹਰ ਮੈਂ ਤੇਰੇ ਨਾਲ ਵਰਤਣਾ, ਤੂੰ ਹੀ ਮੇਰੀ ਰਾਸ਼ੀ, ਤੂੰ ਹੀ ਮੇਰਾ ਹੈ, ਤੂੰ ਹੀ ਮੇਰੇ ਵਾਸਤੇ ਦੌਲਤ ਹੈ, ਤੇਰੇ ਨਾਲ ਮੇਰਾ ਵਰਤ ਵਰਤਾਵ ਹੈ।
ਠੀਕ ਹੈ ਜੀ, ਇੱਥੇ ਰਾਮਕਲੀ ਮਹੱਲਾ ਪੰਜਵਾਂ, ਘਰ ਦੂਜਾ ਦੇ 24ਵੇਂ ਤੇ ਮਹੱਲਾ ਪੰਜਵਾਂ ਦੇ 35ਵੇਂ ਸ਼ਬਦ ਦੀ ਸਮਾਪਤੀ ਹੈ ਜੀ।